ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹੇ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਈ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਸੰਤ ਸਹਾਰ ਸਦਾ ਵਿਖਿਆਤਾ ਦਾਸ ਚਰਨ ਲੈ ਦੇ ਬਸਾਵਾਂ ਤਉ ਪਰਮ ਗੁਰੂ ਨਾਨਕ ਗੁਣ ਗਾਵਾਂ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਹ ਵਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸ਼੍ਰੀ ਗੁਰੂ ਰਾਮਦਾਸ ਜਿਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਜ ਬੈਠੀ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਪਾਵਨ ਮੁੱਖ ਵਾਕ ਜੋ ਸਾਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਰਵਣ ਕੀਤਾ ਹੈ ਅੱਜ ਦਾ ਪਾਵਨ ਮੁੱਖ ਵਾਕ ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਰਾਗ ਜੈਤ ਸਰੀ ਵਿੱਚ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਓਟ ਆਸਰਾ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਅਤੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੀ ਰਸਨਾ ਤੋਂ ਅੱਜ ਦੇ ਪਾਵਨ ਮੁੱਖ ਵਾਕ ਦੀ ਰਹਾਉ ਦੀ ਪੰਕਤੀ ਸਰਵਣ ਕਰੀਏ ਤਾਂ ਕਿ ਸਾਨੂੰ ਸੰਸਾਰੀ ਲੋਕਾਂ ਨੂੰ ਜੋ ਗੁਰੂ ਜੀ ਉਪਦੇਸ਼ ਦੇਣਾ ਚਾਹੁੰਦੇ ਨੇ ਗੁਰੂ ਜੀ ਦੀ ਕਿਰਪਾ ਨਾਲ ਸਾਡੇ ਸਮਝ ਵਿੱਚ ਆ ਸਕੇ ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਰਹਾਉ ਦੀ ਪੰਕਤੀ ਸਭ ਤੋਂ ਪਹਿਲਾਂ ਸਰਵਣ ਕਰੀਏ ਜੀ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਮਨ ਭਜ ਰਾਮ ਨਾਮ ਸਭ ਅਰਥ
ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਪਹਿਲੇ ਅੰਗ ਤੋਂ ਲੈ ਕੇ ਆਖਰੀ ਅੰਗ ਤੱਕ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਹੋਕਾ ਦਿੱਤਾ ਗਿਆ ਹੈ। ਇੱਥੇ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਬਾਕੀ ਹੋਰ ਭਗਤ ਸਾਹਿਬਾਨ ਜਿੰਨੇ ਜਿੰਨੇ ਵੀ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ, ਉਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੋ ਗਿਆ। ਜੇ ਕਿਸੇ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਹਰਨਾਕਸ਼ ਨੇ, ਦਰਜੋਧਨ ਨੇ, ਕੰਸ ਨੇ, ਅਤੇ ਨਾਮ ਉਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਪਰ ਜੇ ਕਿਤੇ ਵਿਚਾਰ ਕਰਕੇ ਦੇਖੀਏ ਉਹਨਾਂ ਦਾ ਨਾਮ ਵੀ ਇਸ ਕਰਕੇ ਆਇਆ ਹੈ, ਹਰਨਾਕਸ਼ ਦਾ, ਦੁਰਯੋਧਨ ਦਾ, ਕੰਸ ਦਾ, ਕਿਉਂਕਿ ਸਵਾਲ ਪੈਦਾ ਹੁੰਦਾ ਵੀ ਹਰਨਾਕਸ਼ ਦਾ ਨਾਮ ਕਿਉਂ ਆਇਆ, ਦੁਰਯੋਧਨ ਦਾ ਨਾਮ ਕਿਉਂ ਆਇਆ, ਕੰਸ ਦਾ ਨਾਮ ਕਿਉਂ ਆਇਆ। ਜੇ ਕਿਤੇ ਥੋੜ੍ਹਾ ਜਿਹਾ ਬਰੀਕੀ ਨਾਲ ਸੋਚੀਏ ਗੁਰੂ ਜੀ ਦੀ ਕਿਰਪਾ ਨਾਲ, ਤਾਂ ਪਤਾ ਲੱਗੇਗਾ ਵੀ ਇਹਨਾਂ ਦਾ ਨਾਮ ਵੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਇਹ ਦੁਨੀਆ ਦੇ ਲੋਕੋ ਪਰਮੇਸ਼ਰ ਦਾ ਨਾਮ ਜਪ ਲਓ, ਨਹੀਂ ਤਾਂ ਐਸੀ ਦੁਰਗਤੀ ਹੋਵੇਗੀ ਜਿਸ ਤਰ੍ਹਾਂ ਨਾਲ ਹਰਨਾਕਸ਼ ਦੀ ਹੋਈ, ਕੰਸ ਦੀ ਹੋਈ, ਦੁਰਯੋਧਨ ਦੀ ਹੋਈ। ਇਹਨਾਂ ਦੇ ਨਾਮ ਪਿੱਛੇ ਵੀ ਹੋਕਾ ਇਹੋ ਦਿੱਤਾ ਗਿਆ, ਭਾਈ ਜੇ ਨਾਮ ਨਾ ਜਪਿਆ ਤਾਂ ਐਸੀ ਹੀ ਦੁਰਗਤੀ ਹੋਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ ਵਾਰ ਪਰਮੇਸ਼ਰ ਦੇ ਨਾਮ ਦਾ ਜ਼ਿਕਰ ਕੀਤਾ ਗਿਆ, ਅਤੇ ਗੁਰੂ ਜੀ ਕਹਿੰਦੇ ਨੇ ਅੱਜ ਦੇ ਪਾਵਨ ਮੁੱਖ ਵਾਕ ਵਿੱਚ, ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ। ਪਰ ਮੈਨੂੰ ਮਾਫ ਕਰਨਾ, ਕਈ ਵਾਰੀ ਅਸੀਂ ਸਵਾਲ ਕਰਦੇ ਹਾਂ, ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਗੁਰਦੁਆਰਾ ਸਾਹਿਬ ਦੀ ਆਉਣ ਦੀ ਗੱਲ ਹੋਵੇ, ਅੰਮ੍ਰਿਤ ਵੇਲੇ ਉੱਠਣ ਦੀ ਗੱਲ ਹੋਵੇ, ਸਿਮਰਨ ਦੀ ਗੱਲ ਹੋਵੇ, ਅਸੀਂ ਕਹਿੰਦੇ ਹਾਂ ਜੀ ਮਨ ਨਹੀਂ ਮੰਨਦਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹ ਨਹੀਂ ਮੰਨਦਾ ਹੁੰਦਾ, ਇਹਨੂੰ ਹੁਕਮ ਕਰਿਆ ਕਰ, ਜਪ ਮਨ ਸਤਨਾਮ ਸਦਾ ਸਤਨਾਮ। ਇਹਦੀ ਸਲਾਹ ਨਹੀਂ ਲੈਣੀ, ਇਹਦੀ ਰਾਏ ਲਈ ਨਹੀਂ ਲੈਣੀ ਵੀ ਉੱਠਾਂ ਕਿ ਨਾ ਉੱਠਾਂ, ਜਪਾਂ ਕਿ ਨਾ ਜਪਾਂ, ਬਾਣੀ ਦਾ ਜਾਪ ਕਰਾਂ ਕਿ ਨਾ ਜਾਪਾਂ, ਵਾਹਿਗੁਰੂ ਦਾ ਸਿਮਰਨ ਕਰਾਂ ਕਿ ਨਾ ਕਰਾਂ, ਇਹਦੀ ਰਾਏ ਨਹੀਂ ਲੈਣੀ, ਇਹਦੀ ਸਲਾਹ ਨਹੀਂ ਲੈਣੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਸ ਮਨ ਨੂੰ ਆਖਿਆ ਕਰੋ ਜਪ ਮਨ ਸਤਨਾਮ ਸਦਾ ਸਤਨਾਮ। ਤਿਰਹਾਓ ਦੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ, ਤੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਤੈਨੂੰ ਸਾਰੇ ਫਲ ਪ੍ਰਾਪਤ ਹੋ ਜਾਣਗੇ। ਸਾਧ ਸੰਗਤ ਇੱਕ ਪੰਗਤੀ ਹੈ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ, ਵੇਖੋ ਅਸੀਂ ਚੰਗੇ ਹਾਂ, ਮੰਦੇ ਹਾਂ, ਬੁਰੇ ਹਾਂ, ਪਾਪੀ ਹਾਂ, ਕਿਰਤਕਾਣਾ, ਵਿਸ਼ਵਾਸਘਾਤੀ ਹਾਂ, ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਨੂੰ ਇੰਨੇ ਪਿਆਰ ਨਾਲ ਬੁਲਾਉਂਦੇ ਨੇ। ਜਿਹੜੇ ਸੋਹਿਲਾ ਸਾਹਿਬ ਦਾ ਪਾਠ ਕਰਦੇ ਨੇ ਉਹ ਜਾਣਦੇ ਨੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਕਿੰਨੀ ਮਿੱਠ ਬੋਲੀ ਵਿੱਚ ਕਹਿੰਦੇ ਨੇ, ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਹੇ ਭਾਈ ਮੈਂ ਬੇਨਤੀ ਕਰਦਾ ਹਾਂ, ਮਿੱਤਰ ਬਣ ਕੇ ਉਸ ਬੇਨਤੀ ਨੂੰ ਸੁਣ, ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਵਰਤਦੇ ਨੇ ਸਤਸੰਗੀਆਂ ਵਾਸਤੇ, ਸੰਤ ਹੋ ਸਾਰੀ ਸੰਗਤ ਕਿਰਪਾ ਕਰਿਓ। ਗੁਰੂ ਰਾਮਦਾਸ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਿਆ ਕਰ, ਤੈਨੂੰ ਸਾਰੇ ਫਲ ਪ੍ਰਾਪਤ ਹੋ ਜਾਣਗੇ, ਸਾਰੇ ਤੇਰੇ ਮਨੋਰਥ ਪੂਰੇ ਹੋ ਜਾਣਗੇ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਹਰ 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 ਅਰਾਧੋ ਸੰਤੋ, ਹਰ 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 ਅਰਾਧੋ, ਹਰ 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 ਅਰਾਧੋ ਸੰਤੋ, ਹਰ 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 ਅਰਾਧੋ ਹਰ 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 ਹੇ ਸਤ ਸੰਗੀ ਜਾਣੋ ਹਰੀ ਹਰੀ ਅਰਾਧੋ ਪਰਮੇਸ਼ਰ ਦਾ ਸਿਮਰਨ ਕਰੋ ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਰ ਅਰਾਧ ਸਭੋ ਕਿਸ਼ ਪਾਈਐ ਹਰ ਅਰਾਧ ਸਭੋ ਕਿਸ਼ ਪਾਈਐ ਹਰ ਅਰਾਧ ਕਾਰਜ ਸਗਲੇ ਸਾਧੋ ਸੰਤੋ ਹਰ 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 ਅਰਾਧੋ ਹਰ 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 ਅਰਾਧੋ ਸੰਤੋ ਹਰ 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 ਅਰਾਧੋ ਹਰ 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 ਹਜ਼ੂਰ ਕਹਿੰਦੇ ਨੇ ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ ਤੇਰੇ ਸਾਰੇ ਮਨੋਰਥ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ
ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ
ਹਜ਼ੂਰ ਕਹਿੰਦੇ ਨੇ ਸਾਨੂੰ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਪੂਰੇ ਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਨਾਮ ਸਾਡੇ ਅੰਦਰ ਵਸਾ ਦਿੱਤਾ ਅੱਜ ਵੀ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਪਾਨ ਕਰਵਾਉਂਦੇ ਨੇ ਤੇ ਬਾਰ ਬਾਰ ਕਹਿੰਦੇ ਨੇ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਖਾਂ ਵਿੱਚ ਨੇਤਰਾਂ 'ਚ ਛੱਟੇ ਮਾਰ ਲੱਗਿਆ ਵਾਹਿਗੁਰੂ ਦਾ ਨਾਮ ਜਪਾਇਆ ਜਾਂਦਾ ਹੈ ਸਿਰ ਵਿੱਚ ਅੰਮ੍ਰਿਤ ਦੇ ਚੂਲੇ ਪਾਉਣ ਲੱਗਿਆਂ ਮੁੱਖ ਵਿੱਚ ਅੰਮ੍ਰਿਤ ਚੋਣ ਲੱਗਿਆਂ ਭਾਈ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ ਜਾਂਦਾ ਹੈ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਾਨੂੰ ਸਾਡੇ ਪਰਮੇਸ਼ਰ ਸੁਗੁਰੂ ਜੀ ਨੇ ਨਾਮ ਦ੍ਰਿੜ ਕਰਵਾਇਆ ਹੈ ਭੱਟ ਸਾਹਿਬਾਨ ਦਾ ਇੱਕ ਪਾਵਨ ਪਾਵਨ ਬਚਨ ਹੈ ਭੱਟ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸੀਸ ਤੇ ਹੱਥ ਰੱਖਿਆ ਤੇ ਹੱਥ ਰੱਖਦਿਆਂ ਸਾਰੀ ਪਰਮੇਸ਼ਰ ਦਾ ਨਾਮ ਅੰਦਰ ਵਸ ਗਿਆ ਭੱਟ ਜੀ ਕਹਿੰਦੇ ਨੇ ਸਮਰੱਥ ਗੁਰੂ ਸਿਰ ਹੱਥ ਤਰਿਓ ਸਮਰੱਥ ਗੁਰੂ ਅਮਰਦਾਸ ਜੀ ਨੇ ਸੀਸ ਤੇ ਹੱਥ ਰੱਖਿਆ ਸਮਰੱਥ ਗੁਰੂ ਸਿਰ ਹੱਥ ਰੱਖਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰ ਦਿੱਤਾ ਜਿਸ ਦੇਖ ਅਗਨ ਚਰਨ ਹਰਿਓ ਨਿਸਬਾਸ ਏਕ ਸਮਾਨ ਧਿਆਨ ਜਦੋਂ ਗੁਰੂ ਅਮਰਦਾਸ ਜੀ ਨੇ ਸੀਸ ਤੇ ਹੱਥ ਰੱਖਿਆ ਨਿਸਬਾਸਰ ਦਿਨ ਰਾਤ ਗੁਰੂ ਰਾਮਦਾਸ ਜੀ ਦਾ ਧਿਆਨ ਨਾਮ ਚ ਲੱਗ ਗਿਆ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਭਾਨ ਡਰਿਓ ਜਿਹੜਾ ਨਾਮ ਸੁਣਿਆ ਜਮਰਾਜ ਵੀ ਡਰਦਾ ਹੈ ਤੇ ਗਰੀਬ ਨਵਾਜ ਕਹਿੰਦੇ ਨੇ ਹੇ ਭਾਈ ਗੁਰੂ ਜੀ ਨੇ ਸਾਡੇ ਤੇ ਮਿਹਰ ਕਰਕੇ ਸਾਡੇ ਸੀਸ ਤੇ ਹੱਥ ਰੱਖਿਆ ਨਾਮ ਪੱਕਾ ਕਰ ਦਿੱਤਾ ਅੱਧੀ ਪੰਕਤੀ ਜਿਹੜੀ ਅਗਲੀ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਨ ਨਾਮ ਜੀਵਨ ਬਿਰਥਾ ਜੇ ਕਿਤੇ ਪਰਮੇਸ਼ਰ ਦਾ ਨਾਮ ਨਾ ਜਪਿਆ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਤੇਰੇ ਕੋਲ ਜਾਇਦਾਦ ਧਨ ਦੌਲਤ ਜਿੰਨੀ ਮਰਜ਼ੀ ਹੋਵੇ ਬਿਨ ਨਾਮ ਹੈ ਜੀਵਨ ਬਿਰਥਾ ਹੇ ਭਾਈ ਨਾਮ ਤੋਂ ਬਿਨਾਂ ਜੀਵਨ ਬਿਰਥਾ ਤੁਰ ਜਾਂਦਾ ਨਾਮ ਤੋਂ ਬਿਨਾਂ ਬੰਦਾ ਸੰਸਾਰ ਤੋਂ ਹਾਰ ਕੇ ਜਾਂਦਾ ਹੈ ਸਾਧ ਸੰਗਤ ਨਾਮ ਵਿਹੂਣੇ ਮਨੁੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਇੰਨਾ ਨਿਕੰਮਾ ਗਿਣਿਆ ਗਿਆ ਵੀ ਇਹਦੇ ਆਉਣ ਦੀ ਲੋੜ ਹੀ ਨਹੀਂ ਸਮਝੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿੰਨੀ ਐਸਾ ਹਰ ਨਾਮ ਨਾ ਚੇਤਿਓ ਭਈ ਜਿੰਨੀ ਇਹੋ ਜਿਹਾ ਨਾਮ ਨਹੀਂ ਸਿਮਰਿਆ ਸੇ ਕਾਹੇ ਜਗ ਆਏ ਰਾਮ ਰਾਜੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਕਿਉਂ ਦੁਨੀਆਂ 'ਚ ਆ ਗਏ ਨੇ ਉਹ ਕਿਉਂ ਸੰਸਾਰ 'ਚ ਆ ਗਏ ਨੇ ਭਾਵ ਕਿ ਉਹਨਾਂ ਨੂੰ ਆਉਣ ਦਾ ਲਾਭ ਕੀ ਹੈ ਨਾਮ ਹੀਣੇ ਮਨੁੱਖ ਨੂੰ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਿਕੰਮਾ ਕਿਹਾ ਗਿਆ। ਬਾਬਾ ਕਬੀਰ ਜੀ ਤੇ ਕਹਿੰਦੇ ਨੇ ਜਿਹ ਕੁੱਲ ਭੂਤ ਨਾ ਗਿਆਨ ਵਿਚਾਰੇ, ਜਿਸ ਕੁੱਲ ਵਿੱਚ ਪੈਦਾ ਹੋ ਕੇ ਕਿਸੇ ਪੁੱਤ ਨੇ ਵਾਹਿਗੁਰੂ ਦੇ ਗਿਆਨ ਦੀ ਚਰਚਾ ਵਿਚਾਰ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਇਹ ਭਗਤਾਂ ਦੇ ਬਚਨ ਹਨ ਤੇ ਭਗਤਾਂ ਦੇ ਅੰਦਰੋਂ ਰੱਬ ਜੀ ਬੋਲੇ ਹਨ। ਭਗਤ ਕਬੀਰ ਜੀ ਕਹਿੰਦੇ ਨੇ ਜਿਸ ਕੁੱਲ ਵਿੱਚ ਪੈਦਾ ਹੋ ਕੇ ਕਿਸੇ ਪੁੱਤ ਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਵਿਧਵਾ ਕਸਨਾ ਭਾਈ ਮੈਂ ਤਾਰੇ। ਵੇਖੋ ਸਾਡੇ ਉਸਤਾਦ ਜੀ ਕਹਿੰਦੇ ਹੁੰਦੇ ਸਨ, ਕਹਿੰਦੇ ਬੇਟਾ ਨਾਮ ਇਹ ਨਿਕੰਮਾ ਨਹੀਂ ਜਪਦਾ, ਉਹ ਲਾਮਾ ਮਾਂ ਨੂੰ ਮਿਲਦਾ ਹੈ। ਜੇ ਕੋ ਗੱਭਰੂ ਪਿੰਡ ਚ ਗਲਤੀ ਕਰੇ, ਮੁਹੱਲੇ ਵਿੱਚ ਗਲਤੀ ਕਰੇ, ਉਹ ਲਾਮਾ ਤੇ ਮਾਂ ਪਿਓ ਨੂੰ ਮਿਲਦਾ ਨਾ। ਤੇ ਸਾਡੇ ਉਸਤਾਦ ਜੀ ਕਹਿੰਦੇ ਸੀ ਬੇਟਾ ਨਿਕੰਮਾ ਨਾਮ ਇਹ ਨਹੀਂ ਜਪਦਾ, ਉਹ ਲਾਮਾ ਇਹਦੀ ਮਾਂ ਨੂੰ ਮਿਲਦਾ ਹੈ। ਕਿਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਤ ਕੀ ਜੈ ਹਰ ਬਾਂਝਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਉਹ ਨਿਕੰਮਿਆ ਤੇਰੇ ਜੰਮਣ ਤੋਂ ਪਹਿਲਾਂ ਪਹਿਲਾਂ ਤੇਰੀ ਮਾਂ ਵਿਧਵਾ ਹੋ ਜਾਂਦੀ, ਤੇਰਾ ਜਨਮ ਤੇ ਨਾ ਹੁੰਦਾ। ਜਿਹ ਕੁੱਲ ਭੂਤ ਨਾ ਗਿਆਨ ਵਿਚਾਰੇ ਵਿਧਵਾ ਕਸ ਨਾ ਭਈ ਮਹਿਤਾਰੀ। ਵੇਖੋ ਉਲਾਮਾ ਮਾਂ ਨੂੰ ਗਿਆ, ਉਹ ਤੇਰੀ ਮਾਂ ਵਿਧਵਾ ਕਿਉਂ ਨਾ ਹੋ ਗਈ, ਭਾਵ ਕੇ ਤੇਰਾ ਜਨਮ ਨਾ ਹੁੰਦਾ। ਸਾਧ ਸੰਗਤ ਭਗਤ ਜੀ ਕਹਿੰਦੇ ਨੇ ਜਿਹ ਨਰ ਰਾਮ ਭਗਤ ਨੇ ਸਾਦੇ। ਜਿਸ ਮਨੁੱਖ ਨੇ ਮਨੁੱਖਾ ਜਨਮ ਲੈ ਕੇ ਵੀ ਭਗਤੀ ਨਹੀਂ ਕੀਤੀ, ਜਨਮਤ ਕਸ਼ ਨਾ ਮੋਇਓ ਅਪਰਾਧੀ, ਤੂੰ ਜੰਮਦਾ ਕਿਉਂ ਨਾ ਮਰ ਗਿਆ। ਸਾਧ ਸੰਗਤ ਜਦੋਂ ਮੁੰਡਾ ਆਖੇ ਨਾ ਲੱਗੇ, ਪੁੱਤ ਆਖੇ ਨਾ ਲੱਗੇ, ਮਾਂ ਵੀ ਕਹਿੰਦੀ ਵੀ ਤੂੰ ਜੰਮਦਾ ਹੀ ਮਰ ਜਾਂਦਾ ਤੇ ਚੰਗਾ ਸੀ। ਵੇਖੋ ਬੰਦਾ ਨਾਮ ਨਾ ਜਪੇ ਉਲਾਮਾ ਮਾਂ ਨੂੰ ਜਾਂਦਾ, ਤੇ ਜੇ ਇਹ ਨਾਮ ਜਪੇ ਤੇ ਸੋਭਾ ਮਾਂ ਦੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੇ ਨਾਮ ਜਪਦੇ ਨੇ ਉਹ ਤੇ ਧਨ ਹੈ ਹੀ ਹੈ ਨੇ। ਤਿੰਨ ਧਨ ਜਨੇ ਦੀ ਮਾਂ ਆਏ ਸਫਲ ਸੇ, ਭਈ ਉਹ ਵੀ ਸਫਲ ਨੇ, ਇਹਨਾਂ ਦੀ ਮਾਂ ਵੀ ਧਨ ਹੈ। ਇਸ ਕਰਕੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਹੁੰਦਾ, ਬੱਚਿਆਂ ਨੂੰ ਲੈ ਕੇ ਗੁਰਦੁਆਰੇ ਆਇਆ ਕਰੋ, ਬੱਚਿਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਭਾਈ ਨੂੰ ਆਖਿਆ ਕਰੋ, ਭਾਈ ਜੀ ਇਹਨੂੰ ਜਪ ਜੀ ਦਾ ਪਾਠ ਸਿਖਾਓ, ਇਹਨੂੰ ਰਹਿਰਾਸ ਦਾ ਪਾਠ ਸਿਖਾਓ, ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿਓ। ਤੇ ਜੇ ਸ਼ਾਬਾਸ਼ ਲੈਣੀ ਆ ਤਿੰਨ ਧਨ ਜਨੇ ਦੀ ਮਾਂ ਆਏ ਸਫਲ ਸੇ, ਤੇ ਜੇ ਅਸੀਂ ਇਹ ਜ਼ਿੰਮੇਵਾਰੀ ਨਾ ਨਿਭਾਈ ਤੇ ਉਲਾਮਾ ਸਾਨੂੰ ਵੀ ਮਿਲਣਾ, ਤੇ ਜੇ ਕਿਤੇ ਪੁੱਤ ਨਿਕਲ ਆਇਆ ਗੁਰਮੁਖ ਤੇ ਤਿੰਨ ਧਨ ਜਨੇ ਦੀ ਮਾਂ ਆਏ ਸਫਲ ਸੇ, ਉਹਨਾਂ ਦੀ ਮਾਂ ਨੂੰ ਵੀ ਧਨ ਕਿਹਾ ਜਾਂਦਾ। ਭਗਤ ਕਬੀਰ ਜੀ ਕਹਿੰਦੇ ਨੇ ਵੀ ਤੂੰ ਮਰ ਕਿਉਂ ਨੀ ਗਿਆ ਜੰਮਦਾ ਸਾਰ, ਜਨਮਤ ਕਸ਼ ਨਾ ਮੋਇਓ ਅਪਰਾਧੀ। ਅਗਲੀ ਪੰਕਤੀ ਚ ਹਜ਼ੂਰ ਕਹਿੰਦੇ ਨੇ ਮੁੱਚ ਮੁੱਚ ਗਰਬ ਗਏ ਕੀਣ ਬਚਿਆ। ਬਾਬਾ ਕਬੀਰ ਜੀ ਕਹਿੰਦੇ ਨੇ ਕਈ ਗਰਭ ਵਿੱਚ ਮਰ ਗਏ, ਇਹ ਕਿੱਦਾਂ ਬਚਿਆ ਰਿਹਾ, ਭਾਵ ਕੇ ਵੀ ਮਰ ਹੀ ਜਾਂਦਾ ਤੇ ਚੰਗਾ ਸੀ। ਮੁੱਚ ਮੁੱਚ ਗਰਬ ਗਏ, ਮਾਂ ਦੀ ਕੋਖ ਚ ਆਏ ਤੇ ਜਨਮ ਤੋਂ ਪਹਿਲਾਂ ਮਰ ਗਏ, ਕੀਣ ਬਚਿਆ, ਇਹ ਨਿਕੰਮਾ ਕਿੱਦਾਂ ਬਚਿਆ ਰਿਹਾ। ਸਾਧ ਸੰਗਤ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬਚਨ ਹੈ, ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਪਤਾ ਨਹੀਂ ਰੱਬ ਦੇ ਘਰ 'ਚ ਇਹਨਾਂ ਦਾ ਕੀ ਹਾਲ ਹੋਏਗਾ। ਹਜ਼ੂਰ ਕਹਿੰਦੇ ਨੇ ਖੇਹੂੰ ਖੇਰ ਲਾਈ ਹੈ, ਜਦੋਂ ਮਿੱਟੀ ਦਾ ਬਣਿਆ ਸਰੀਰ ਮਿੱਟੀ ਵਿੱਚ ਰਲ ਜਾਏਗਾ। ਖੇਹੂੰ ਖੇਰ ਲਾਈ ਹੈ ਤਾਂ ਜੀਉ ਕਿਹਾ ਹੋਏ, ਪਤਾ ਨਹੀਂ ਇਹਦੀ ਜਿੰਦ ਦਾ ਕੀ ਹਾਲ ਹੋਵੇਗਾ, ਪਤਾ ਨਹੀਂ ਇਹਦੀ ਜਿੰਦ ਨਾਲ ਕੀ ਬੀਤੇ ਜੀ। ਖੇਹੂੰ ਖੇਰ ਲਾਈ ਹੈ ਤਾਂ ਜੀਉ ਕਿਹਾ ਹੋਏ, ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਇਹ ਸਿਆਣਪਾਂ ਨੂੰ ਸਭ ਕੁਝ ਸਮਝਦਾ ਸੀ, ਜਦੋਂ ਮਰਿਆ ਇਹਦਾ ਸੰਸਕਾਰ ਹੋਇਆ, ਨਾਲ ਹੀ ਸਿਆਣਪਾਂ ਸੜ ਕੇ ਸਵਾਹ ਹੋ ਗਈਆਂ। ਨਾਨਕ ਨਾਮ ਵਿਸਾਰਿਆ, ਹੇ ਨਾਨਕ ਜਿਨ੍ਹਾਂ ਨੂੰ ਭੁੱਲ ਗਿਆ ਪਰਮੇਸ਼ਰ ਦਾ ਨਾਮ, ਦਰ ਗਿਆ ਕਿਆ ਹੋਏ, ਪਤਾ ਨਹੀਂ ਰੱਬ ਦੇ ਦਰ ਤੇ ਗਿਆ ਕੀ ਇਹਨਾਂ ਨਾਲ ਬੀਤੇਗੀ, ਕੀ ਇਹਨਾਂ ਦਾ ਹਸ਼ਰ ਹੋਵੇਗਾ, ਭਾਵ ਕਿ ਇਹਨਾਂ ਲੋਕਾਂ ਦਾ ਮਾੜਾ ਹਸਰ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਤੇ ਕਹਿੰਦੇ ਨੇ ਥੌ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ। ਬੰਦਾ ਰੋਂਦਾ ਹੈ ਕਰਲਾਉਂਦਾ ਹੈ ਪਰ ਇਹਦੇ ਰੋਣ ਦੀ ਆਵਾਜ਼ ਕੋਈ ਨੀ ਸੁਣਦਾ। ਬੰਦਾ ਅੱਗੇ ਪਿੱਛੇ ਦੇਖਦਾ ਕਿੱਥੇ ਗਏ ਮੇਰੇ ਪਰਿਵਾਰ ਵਾਲੇ, ਕਿੱਥੇ ਗਿਆ ਮੇਰਾ ਕਾਰੋਬਾਰ। ਪਰ ਮਹਾਰਾਜ ਕਹਿੰਦੇ ਨੇ ਫਿਰ ਇਹਦੀ ਰੋਣ ਦੀ ਆਵਾਜ਼ ਕੋਈ ਨੀ ਸੁਣਦਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੰਦੇ ਦਾ ਜੀਵਨ ਬੇਅਰਥ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਖਿਆ, ਹਜ਼ੂਰ ਦਾ ਇੱਕ ਪਾਵਨ ਬਚਨ ਹੈ, ਬੜੇ ਧਿਆਨ ਨਾਲ ਸਰਵਣ ਕਰਨਾ ਜੀ। ਗੁਰੂ ਸਾਹਿਬ ਕਹਿੰਦੇ ਨੇ ਵਾਜਿਆਂ ਤੋਂ ਬਿਨਾਂ, ਸਾਜਾਂ ਤੋਂ ਬਿਨਾਂ ਨੱਚਣ ਵਾਲੇ ਕੋਲੋਂ ਨੱਚਿਆ ਨਹੀਂ ਜਾਂਦਾ। ਬਿਨ ਬਾਜੇ ਕਹਿ ਸੋ ਨਿਰਤਕਾਰੇ, ਸਾਜਾਂ ਤੋਂ ਬਿਨਾਂ ਵਾਜਿਆਂ ਤੋਂ ਬਿਨਾਂ ਨੱਚਣ ਵਾਲੇ ਕਹਿੰਦੇ ਸਾਡੇ ਕੋਲੋਂ ਨੱਚਿਆ ਨਹੀਂ ਜਾਂਦਾ। ਬਿਨ ਕੰਠੈ ਕੈਸੇ ਗਾਵਣ ਹਾਰੇ, ਜੇ ਗਲਾ ਕੰਮ ਨਾ ਕਰੇ, ਆਹ ਜਿਹੜਾ ਗਲਾ ਵਾਣਾ ਇਹ ਬਾਜ਼ਾਰਾਂ ਚੋਂ ਨਹੀਂ ਮਿਲਦਾ, ਮੰਡੀਆਂ ਚੋਂ ਨਹੀਂ ਮਿਲਦਾ, ਹੱਟੀਆਂ ਤੋਂ ਨਹੀਂ ਮਿਲਦਾ, ਇਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਿਲਦਾ। ਹਰ ਚੀਜ਼ ਹੀ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਜੇ ਕਿਤੇ ਇਹ ਕਿਤੇ ਗਲੇ ਦੀ ਮਿਠਾਸ ਕਿਤੇ ਬਾਜ਼ਾਰਾਂ 'ਚ ਮਿਲਦੀ ਹੁੰਦੀ ਤਾਂ ਗਰੀਬਾਂ ਕੋਲੋਂ ਕਿੱਥੇ ਖਰੀਦੀ ਜਾਣੀ ਸੀ। ਸਾਧ ਸੰਗਤ, ਗਰੀਬ ਨਵਾਜ਼ ਕਹਿੰਦੇ ਨੇ ਬਿਨ ਕੰਠੈ ਕੈਸੇ ਗਾਵਣ ਹਾਰੇ। ਭਾਵੇਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਆਉਂਦੇ ਹੋਣ, ਰਾਗਾਂ ਵਿੱਚ ਤਨੰਤਰ ਹੋਵੇ, ਪਰ ਜੇ ਉਹਦਾ ਗਲਾ ਹੀ ਕੰਮ ਨਹੀਂ ਕਰਦਾ, ਜੇ ਉਹਦਾ ਗਲਾ ਹੀ ਸਰੀਲਾ ਨਹੀਂ, ਅਰਸੀਲਾ ਨਹੀਂ, ਇੱਕ ਆਵਾਜ਼ ਕੱਢਦਾ ਤੇ ਕਈ ਆਵਾਜ਼ਾਂ ਨਿਕਲਦੀਆਂ ਨੇ, ਉਹਦੇ ਸੰਗੀਤ ਦਾ, ਉਹਦੇ ਰਾਗ ਦਾ ਸੰਗਤ ਦੇ ਪ੍ਰਭਾਵ ਨਹੀਂ ਪੈਂਦਾ। ਮਹਾਰਾਜ ਕਹਿੰਦੇ ਨੇ ਬਿਨ ਕੰਠੈ ਕੈਸੇ ਗਾਵਣ ਹਾਰੇ। ਹੇ ਭਾਈ, ਗਾਉਣ ਵਾਲਾ ਕੀ ਕਰੇਗਾ ਕੰਠ ਤੋਂ ਬਿਨਾਂ? ਗਾਉਣ ਵਾਲਾ ਗਲੇ ਤੋਂ ਬਿਨਾਂ ਕੀ ਕਰੇਗਾ? ਗਲੇ ਤੋਂ ਬਿਨਾਂ ਗਾਉਣ ਵਾਲੇ ਦਾ ਕੌਡੀ ਮੁੱਲ ਨਹੀਂ। ਮਹਾਰਾਜ ਕਹਿੰਦੇ ਨੇ ਜੀਲ ਬਿਨਾਂ ਕੈਸੇ ਬਜੈ ਰਬਾਬ। ਸ੍ਰੀ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਬੜੀਆਂ ਦੁਕਾਨਾਂ ਨੇ ਸਾਜਾਂ ਵਾਲੀਆਂ। ਕਿਤੇ ਸਾਜਾਂ ਵਾਲੀ ਦੁਕਾਨ ਤੇ ਜਾ ਕੇ ਪੁੱਛਿਓ ਵੀ ਇਸ ਸਾਜ ਦੀ ਕਿੰਨੀ ਕੀਮਤ, ਕਿੰਨੀ ਭੇਟ ਆ? ਦਿਲ ਉਰਬਾ ਜਾਂ ਅਰਬਾਬ, ਉਹ ਆਖੇਗਾ ਜੀ 10,000 ਰੁਪਈਆ। ਤੇ ਅਰਬਾਬ ਦੇ ਉੱਪਰ ਇੱਕ ਕਿੱਲੀ ਜੀ ਹੁੰਦੀ ਆ, ਉਹਨੂੰ ਕਈ ਵਿਦਵਾਨਾਂ ਨੇ ਜੀਲ ਲਿਖਿਆ, ਕਈਆਂ ਨੇ ਤੰਦੀ ਲਿਖਿਆ, ਜੀਲ ਨੂੰ ਤੰਦੀ ਲਿਖਿਆ। ਪਰ ਬਹੁਤੇ ਵਿਦਵਾਨਾਂ ਦਾ ਖਿਆਲ ਹੈ ਵੀ ਜੀਲ ਦਾ ਭਾਵ ਹੁੰਦਾ ਹੈ ਵੀ ਉਹ ਜਿਹੜੀ ਕਿੱਲੀ ਜੀ ਹੁੰਦੀ ਹੈ ਨਾ, ਕਿੱਲੀ ਜੀ ਜਿਹਦੇ ਨਾਲ ਸੁਰ ਕੀਤੀ ਜਾਂਦੀ ਹੈ ਰਬਾਬ। ਸਾਡੇ ਉਸਤਾਦ ਜੀ ਕਹਿੰਦੇ ਸੀ ਬੇਟਾ ਵੀ ਗੁਰੂ ਜੀ ਕਹਿੰਦੇ ਨੇ ਇਹ ਬਚਨ ਗਿਆਨੀ ਮਾਨ ਸੇ ਚੌਰ ਹੋਰਾਂ ਵੀ ਆਖਿਆ ਹੈ ਵੀ ਸਾਜਾਂ ਦੀ ਦੁਕਾਨ ਤੇ ਜਾ ਕੇ ਪੁੱਛੋ ਵੀ ਅਰਬਾਬ ਕਿੰਨੇ ਦੀ, ਉਹ ਆਖੇਗਾ ਜੀ 10,000 ਰੁਪਈਏ ਦੀ। ਤੇ ਆਹ ਜਿਹੜੀ ਲੱਕੜ ਦੀ ਕਿੱਲੀ ਆ ਇਹ ਕਿੰਨੇ ਦੀ, ਉਹ ਆਖੇਗਾ ਜੀ 1 ਰੁਪਈਏ ਦੀ। ਮਹਾਰਾਜ ਕਹਿੰਦੇ ਨੇ ਅਰਬਾਬ ਭਾਵੇਂ 20,000 ਦੀ ਹੋਵੇ ਪਰ ਜੇ ਉੱਪਰ ਕਿੱਲੀ ਨਾ ਹੋਵੇ ਜਿਹਦੇ ਨਾਲ ਅਰਬਾਬ ਸੁਰ ਕੀਤੀ ਜਾਂਦੀ ਹੈ ਤੇ ਅਰਬਾਬ ਐਵੇਂ ਕਾਂ ਕਾਂ ਕਰੀ ਜਾਂਦੀ ਹੈ, ਉਹਦੇ ਤੋਂ ਸੁਰ ਨਹੀਂ ਨਿਕਲਦੀ, ਰਾਗ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਨੇ ਜੀਲ ਬਿਨਾਂ ਕੈਸੇ ਬਜੈ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ। ਹੇ ਭਾਈ, ਤੂੰ ਜਿੰਨੇ ਮਰਜ਼ੀ ਕੰਮ ਕਰ ਲੈ, ਜਿੰਨੇ ਮਰਜ਼ੀ ਸੰਸਾਰ ਕੰਮ ਕਰ ਲੈ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੇਰੇ ਕੋਈ ਆਪਣੇ ਨਿੱਜੀ ਕੰਮ ਆਉਣ ਵਾਲਾ ਕੰਮ ਨਹੀਂ ਹੈ। ਜਿਹੜੀ ਜ਼ਮੀਨ ਬਣਾਈ ਪੁੱਤਰਾਂ ਦੇ ਕੰਮ ਆ ਸਕਦੀ ਹੈ। ਗੁਰੂ ਜੀ ਨੇ ਆਖਿਆ ਕਿਰਤ ਕਰੋ, ਨੇਕ ਕਿਰਤ ਕਰਕੇ ਜਾਇਦਾਦ ਬਣਾਓ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਜਾਇਦਾਦ ਬਣਾਈ ਹੈ ਪੁੱਤਰਾਂ ਪੋਤਰਿਆਂ ਦੇ ਕੰਮ ਆ ਸਕਦੀ ਹੈ। ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੇ ਭਾਈ, ਤੇਰੀ ਜਾਇਦਾਦ ਕਿਰਤ ਕਰਨੀ ਚਾਹੀਦੀ ਹੈ, ਜਾਇਦਾਦ ਬਣਾਉਣੀ ਚਾਹੀਦੀ ਹੈ, ਵੱਡਿਆਂ ਦੀ ਜਾਇਦਾਦ ਨੂੰ ਵਧਾਉਣਾ ਚਾਹੀਦਾ। ਪਰ ਮਹਾਰਾਜ ਕਹਿੰਦੇ ਨੇ ਇੱਕ ਗੱਲ ਯਾਦ ਰੱਖੀ, ਇਹ ਤੇਰੇ ਪੁੱਤ ਪੋਤਰਿਆਂ ਦੇ ਕੰਮ ਆ ਸਕਦੀ ਹੈ, ਤੇਰੇ ਕੰਮ ਆਉਣ ਵਾਲੀ ਚੀਜ਼ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਅਵਰ ਕਾਜ ਤੇਰਾ ਕਿਤੇ ਨਕਾਮ। ਤੇ ਗਰੀਬ ਨਵਾਜ ਕਹਿੰਦੇ ਨੇ ਹੇ ਭਾਈ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਿਨ ਨਾਮ ਹੈ ਜੀਵਨ ਬਿਰਥਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਜਨਮ ਬਿਰਥਾ ਤੁਰ ਜਾਂਦਾ ਹੈ।
ਜਾਤ ਸਰੀ ਮਹੱਲਾ ਚੌਥਾ, ਘਰ ਪਹਿਲਾ
ਜੈਤ ਸਰੀ ਰਾਗ ਹੈ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਹੈ ਪਹਿਲੇ ਘਰ ਵਿੱਚ ਗਾਉਣ ਦਾ ਸੰਕੇਤ ਹੈ ਚੌਂ ਪਦਿਆਂ ਦਾ ਸ਼ਬਦ ਹੈ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਉਹ ਪਰਮੇਸ਼ਰ ਇੱਕ ਹੈ ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ
ਮੇਰਾ ਹੀਰ ਰਤਨ ਨਾਮ ਹਰ ਬਸਿਆ
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਰਤਨ ਵਸ ਗਿਆ ਹੈ ਸਾਧ ਸੰਗਤ ਪਰਮੇਸ਼ਰ ਦੇ ਨਾਮ ਨੂੰ ਰਤਨ ਆਖਿਆ ਗਿਆ ਹੈ ਪਰਮੇਸ਼ਰ ਦੇ ਨਾਮ ਨੂੰ ਹੀਰਾ ਵੀ ਆਖਿਆ ਗਿਆ ਹੈ ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇੱਕ ਗਾਹਕ ਤੋਂ ਬਿਨਾਂ ਇੱਕ ਪਛਾਣੂ ਤੋਂ ਬਿਨਾਂ ਇਹ ਹੀਰਾ ਕੱਖਾਂ ਦੇ ਬਰਾਬਰ ਹੋਇਆ ਪਿਆ ਹੈ ਮਹਾਰਾਜ ਕਹਿੰਦੇ ਨੇ ਹੀਰਾ ਲਾਲ ਅਮੋਲਕ ਹੈ ਭਾਰੀ ਭਈ ਇਹ ਜਿਹੜਾ ਨਾਮ ਦਾ ਹੀਰਾ ਬੜਾ ਅਮੋਲਕ ਹੈ ਬੜਾ ਭਾਰੀ ਇਹਦਾ ਮੁੱਲ ਹੈ ਬਿਨ ਗਾਹਕ ਮੀ ਕਾਖਾ ਪਰ ਇੱਕ ਗਾਹਕ ਤੋਂ ਬਿਨਾਂ ਇਹ ਕੱਖਾਂ 'ਚ ਰੁਲਿਆ ਪਿਆ ਹੈ ਕੱਖਾਂ ਦੇ ਬਰਾਬਰ ਹੋਇਆ ਪਿਆ ਹੈ ਮਹਾਰਾਜ ਕਹਿੰਦੇ ਨੇ ਦੀਨ ਦਿਆਲ ਮਲਾਇਓ ਗੁਰ ਸਾਧੋ ਤਬ ਰਤਨ ਬੇਕਾਨੋ ਲੱਖ ਮਹਾਰਾਜ ਕਹਿੰਦੇ ਨੇ ਜਦੋਂ ਰੱਬ ਕਿਰਪਾ ਕਰਦਾ ਫਿਰ ਗੁਰੂ ਮਿਲਦਾ ਇਸ ਅੰਦਰ ਵੱਸਦੇ ਉਹ ਹੀਰੇ ਦੀ ਬੰਦੇ ਨੂੰ ਪਛਾਣ ਆ ਜਾਂਦੀ ਹੈ ਜਿਹਦਾ ਮੁੱਲ ਅੱਗੇ ਕੱਖ ਦੇ ਬਰਾਬਰ ਸੀ ਭਾਵ ਕੇ ਬੰਦਾ ਕੁਝ ਨਹੀਂ ਸੀ ਜਾਣਦਾ ਇਹਦੇ ਬਾਰੇ ਹੁਣ ਪਤਾ ਲੱਗਾ ਇਹ ਰਤਨਾਂ ਤੋਂ ਕੀਮਤੀ ਹੈ ਹੀਰਿਆਂ ਤੋਂ ਕੀਮਤੀ ਹੈ ਪਰ ਇਹਦੀ ਕੀਮਤ ਦਾ ਪਤਾ ਗੁਰੂ ਕੋਲੋਂ ਆਣ ਕੇ ਲੱਗਦਾ ਸਾਧ ਸੰਗਤ ਇੱਕ ਭਗਤ ਨਹੀਂ ਹੋਈ ਹੈ ਜਿਹਦਾ ਨਾਮ ਸਹਿਜੋ ਬਾਈ ਲਿਖਿਆ ਹੈ ਸਹਿਜੋ ਬਾਈ ਨੇ ਇੱਕ ਆਪਣਾ ਸ਼ਬਦ ਲਿਖਿਆ ਸਹਿਜੋ ਬਾਈ ਕਹਿੰਦੀ ਆ ਰਾਮ ਤਜੂ ਪੈ ਗੁਰ ਨਾ ਬਸਾਰੂ ਕਹਿੰਦੀ ਮੈਂ ਰੱਬ ਨੂੰ ਤੇ ਛੱਡ ਸਕਦੀ ਹਾਂ ਮੈਂ ਗੁਰੂ ਨੂੰ ਨਹੀਂ ਛੱਡ ਸਕਦੀ ਕਿਸੇ ਨੇ ਆਖਿਆ ਸਹਿਜੋ ਬਾਈ ਇਹਦਾ ਕਾਰਨ ਕੀ ਕਹਿੰਦੀ ਗੁਰ ਕੇ ਸਮ ਹਰ ਕੋ ਨਾ ਨਿਹਾਰੂ ਗੁਰੂ ਦੇ ਬਰਾਬਰ ਮੈਂ ਰੱਬ ਨੂੰ ਨਹੀਂ ਜਾਣਦੀ ਉਹਦੇ ਚੇਲਿਆਂ ਨੇ ਪੁੱਛਿਆ ਵੀ ਗੁਰੂ ਨੂੰ ਤੁਸੀਂ ਰੱਬ ਨਾਲੋਂ ਵੀ ਉੱਪਰ ਕਹਿੰਦੇ ਹੋ ਇਹਦਾ ਕਾਰਨ ਕੀ ਹੈ ਤੇ ਸਹਿਜੋ ਬਾਈ ਕਹਿੰਦੀ ਆ ਵੀ ਮੈਂ ਗੁਰੂ ਨੂੰ ਰੱਬ ਨਾਲੋਂ ਇਸ ਕਰਕੇ ਉੱਪਰ ਜਾਣਦੀ ਆ ਹਰ ਨੇ ਜਨਮ ਦਿਓ ਜਗ ਮਾਹੀ ਸਹਿਜੋ ਬਾਈ ਕਹਿੰਦੀ ਰੱਬ ਨੇ ਸਾਨੂੰ ਜਨਮ ਦਿੱਤਾ ਜਗ ਵਿੱਚ ਰੱਬ ਨੇ ਸਾਨੂੰ ਜਨਮ ਮਰਨ ਦੇ ਗੇੜ ਵਿੱਚ ਪਾਇਆ ਹਰ ਨੇ ਜਨਮ ਦਿਓ ਜਗ ਮਾਹੀ ਗੁਰ ਨੇ ਆਵਾਗਾਉਣ ਛੁਟਾਈ ਰੱਬ ਨੇ ਸਾਨੂੰ ਆਵਾਗਾਉਣ ਦੇ ਚੱਕਰ 'ਚ ਪਾਇਆ ਜਨਮ ਮਰਨ ਦੇ ਗੇੜ 'ਚ ਪਾਇਆ ਗੁਰੂ ਨੇ ਸਾਡੇ ਜਨਮ ਮਰਨ ਦਾ ਗੇੜ ਕੱਟ ਦਿੱਤਾ ਹਰ ਨੇ ਪਾਂਚ ਚੋਰ ਦੀਏ ਸਾਥਾ ਜਦੋਂ ਅਸੀਂ ਦੁਨੀਆਂ ਤੋਂ ਆਏ ਰੱਬ ਨੇ ਸਾਡੇ ਨਾਲ ਹੀ ਪੰਜ ਚੋਰ ਭੇਜ ਦਿੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁਰ ਨੇ ਲੀਨ ਛੁਟਾਏ ਅਨਾਥਾ ਪਰ ਗੁਰੂ ਨੇ ਸਾਨੂੰ ਗਰੀਬ ਕਰਕੇ ਦੀਨ ਜਾਣ ਕੇ ਸਾਨੂੰ ਛੁਡਾ ਲਿਆ ਹਰ ਨੇ ਕੁਟੰਬ ਜਾਲ ਮੈਂ ਗੇਰੇ ਰੱਬ ਨੇ ਸਾਨੂੰ ਪਰਿਵਾਰਕ ਬੰਧਨਾਂ ਵਿੱਚ ਪਾਇਆ ਗੁਰ ਨੇ ਕਾਟੀ ਮਮਤਾ ਬੇੜੀ ਪਰ ਗੁਰੂ ਨੇ ਕਿਰਪਾ ਕਰਕੇ ਸਾਡੇ ਅੰਦਰ ਦੀ ਮੋਹ ਦੀ ਬੇੜੀ ਕੱਢ ਦਿੱਤੀ ਹਰ ਨੇ ਰੋਗ ਸੋਗ ਪਰਮਾਇਓ ਰੱਬ ਨੇ ਸਾਨੂੰ ਰੋਗਾਂ ਸੋਗਾਂ ਵਿੱਚ ਪਰਮਾ ਦਿੱਤਾ ਗੁਰ ਜੋਗੀ ਕਰ ਸਭੈ ਛਟਾਇਓ ਗੁਰੂ ਨੇ ਸਾਨੂੰ ਜੋਗੀ ਬਣਾ ਕੇ ਇਹਦੇ ਤੋਂ ਛੁਡਾ ਲਿਆ ਹਰ ਨੇ ਮੋਹ ਕੋ ਆਪ ਛਪਾਇਓ ਰੱਬ ਨੇ ਸਾਡੇ ਕੋਲੋਂ ਛਪਾ ਕੇ ਰੱਖਿਆ ਆਪਣਾ ਆਪ ਰੱਬ ਨੇ ਸਾਨੂੰ ਸਾਡੇ ਕੋਲੋਂ ਆਪਣਾ ਆਪ ਛਪਾ ਕੇ ਰੱਖਿਆ ਹਰ ਨੇ ਮੋਹ ਸੋ ਆਪ ਛਪਾਇਓ ਗੁਰ ਦੀਪਕ ਦੇ ਤਾਹੇ ਦਿਖਾਇਓ ਗੁਰੂ ਨੇ ਗਿਆਨ ਦਾ ਦੀਵਾ ਜਗਾ ਕੇ ਸਾਨੂੰ ਰੱਬ ਵਿਖਾ ਦਿੱਤਾ ਇਸ ਕਰਕੇ ਰਾਮ ਤਜੂ ਪੈ ਗੁਰ ਨਾ ਬਸਾਰੂ ਹਰ ਕੇ ਗੁਰ ਕੇ ਸਮ ਹਰ ਕੋ ਨਾ ਨਿਹਾਰੂ ਜੇ ਤੇ ਸਾਧ ਸੰਗਤ ਓਪਰੀ ਨਜ਼ਰ ਨਾਲ ਦੇਖੀਏ ਫੇਰ ਤੇ ਗੱਲ ਜਾਪਦੀ ਹੈ ਠੀਕ
ਪਰ ਗੁਰੂ ਗ੍ਰੰਥ ਸਾਹਿਬ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਠੀਕ ਹੈ ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਹੈ, ਪਰ ਰੱਬ ਵੀ ਉਦੋਂ ਮਿਲਦਾ ਹੈ ਜਦੋਂ ਗੁਰੂ ਵੀ ਉਦੋਂ ਮਿਲਦਾ ਜਦੋਂ ਰੱਬ ਕਿਰਪਾ ਕਰੇ, ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ। ਸਹਿਜੋ ਬਾਈ ਕਹਿੰਦੀ ਗੁਰੂ ਨੇ ਸਾਨੂੰ ਰੱਬ ਮਿਲਾਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਗੁਰੂ ਵੀ ਰੱਬ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਹਜ਼ੂਰ ਕਹਿੰਦੇ ਨੇ ਦੀਨ ਦਿਆਲ ਮਲਾਇਓ ਗੁਰ ਸਾਧੂ, ਰੱਬ ਜੀ ਨੇ ਦਇਆ ਕਰਕੇ ਸਾਨੂੰ ਗੁਰੂ ਸਾਧੂ ਮਿਲਾ ਦਿੱਤਾ। ਇਸ ਕਰਕੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮੇਸ਼ਰ ਦਾ ਕੀਮਤੀ ਨਾਮ ਰੂਪੀ ਰਤਨ ਵਸ ਗਿਆ ਹੈ।
ਗੁਰ ਹੱਥ ਧਰਿਓ ਮੇਰੇ ਮੱਥਾ,
ਮੇਰੇ ਅੰਦਰ ਪਰਮੇਸ਼ਰ ਦਾ ਨਾਮ ਉਦੋਂ ਵਸਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,
ਮਹਾਰਾਜ ਕਹਿੰਦੇ ਨੇ ਜਨਮਾਂ ਜਨਮਾਂ ਦੇ ਜਨਮਾਂ ਜਨਮਾਂ ਦੇ ਦੁੱਖ ਉਤਰ ਗਏ। ਭੱਟ ਸਾਹਿਬਾਨ ਦਾ ਇੱਕ ਪਾਵਨ ਬਚਨ ਹੈ, ਭੱਟ ਜੀ ਕਹਿੰਦੇ ਨੇ ਤਿੰਨ ਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨੇ ਅੰਮ੍ਰਿਤ ਨਾਮ ਪੀਓ। ਭੱਟ ਜੀ ਕਹਿੰਦੇ ਨੇ ਉਹਨਾਂ ਮਨੁੱਖਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਮੁੱਖ ਤੋਂ ਨਾਮ ਦਾ ਅੰਮ੍ਰਿਤ ਪੀਤਾ, ਉਹਨਾਂ ਦੇ ਕਰੋੜਾਂ ਦੁੱਖ ਦੂਰ ਹੋ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਰੋੜਾਂ ਵਿਘਨਾਂ ਦਾ ਦੁੱਖਾਂ ਦਾ ਨਾਸ਼ ਹੋ ਗਿਆ।
ਗੁਰ ਨਾਮ ਦਿਓ ਰਿਨ ਲਾਥਾ,
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਨੇ ਨਾਮ ਦਿੱਤਾ ਸਾਡੇ ਸਿਰ ਤੋਂ ਕਰਜ਼ਾ ਹੀ ਸਾਰਾ ਲੈ ਗਿਆ, ਸਾਰਾ ਕਰਜ਼ਾ ਹੀ ਲੈ ਗਿਆ। ਸਾਧ ਸੰਗਤ ਸਾਡੇ ਤੇ ਪਰਮੇਸ਼ਰ ਦਾ ਬੜਾ ਕਰਜ਼ਾ ਹੈ। ਭਾਈ ਵੀਰ ਸੇ ਕਹਿੰਦੇ ਨੇ ਉਹਨੂੰ ਪੁੱਛ ਕੇ ਦੇਖੋ ਜਿਹਦੀ ਪਹਿਲਾਂ ਅੱਖ ਹੈਗੀ ਸੀ ਹੁਣ ਨਹੀਂ, ਪਹਿਲਾਂ ਹੱਥ ਹੈਗਾ ਸੀ ਹੁਣ ਨਹੀਂ, ਜਿਹਦੀ ਲੱਤ ਪਹਿਲਾਂ ਹੈਗੀ ਸੀ ਹੁਣ ਨਹੀਂ, ਉਹਨੂੰ ਪੁੱਛ ਕੇ ਵੇਖੋ ਇਹਨਾਂ ਅੰਗਾਂ ਦੀ ਕੀਮਤ ਕੀ ਹੈ। ਰੱਬ ਜੀ ਦਾ ਸਾਡੇ ਤੇ ਬਹੁਤ ਕਰਜ਼ਾ ਹੈ, ਬਹੁਤ ਕਰਜ਼ਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਗੁਰੂ ਜੀ ਨੇ ਬਖਸ਼ਿਸ਼ ਕੀਤਾ, ਸਾਡੇ ਤੇ ਕਰਜ਼ਾ ਚੜਿਆ ਹੋਇਆ ਲੱਥ ਗਿਆ, ਗੁਰੂ ਨੇ ਸਾਨੂੰ ਨਾਮ ਦੀ ਦਾਤ ਦਿੱਤੀ। ਸਾਧ ਸੰਗਤ ਮੈਂ ਇੱਕ ਬੇਨਤੀ ਕਰਾਂਗਾ ਵੀ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਉਹਨਾਂ ਨੇ ਨਾਮ ਦੀ ਹੀ ਦਾਤ ਮੰਗੀ ਹੈ। ਇਤਿਹਾਸ ਵਿੱਚ ਆਇਆ ਵੀ ਮਾਤਾ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਵਿਆਹ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਮਹਿਲ ਕਹਿਣ ਲੱਗੇ ਮਹਾਰਾਜ ਅਸੀਂ ਭਾਨੀ ਦਾ ਵਿਆਹ ਕਰਨਾ ਹੈ। ਲੋਕ ਜਦੋਂ ਵਿਆਹ ਕਰਦੇ ਨੇ ਧੀਆਂ ਨੂੰ ਕੁਝ ਨਾ ਕੁਝ ਦੇ ਕੇ ਤੋਰਦੇ ਨੇ, ਅਸੀਂ ਰਾਮਦਾਸ ਨੂੰ ਕੀ ਦੇਣਾ ਹੈ ਅਤੇ ਅਸੀਂ ਬੀਬੀ ਭਾਨੀ ਨੂੰ ਕੀ ਦੇਣਾ ਹੈ। ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਵੀ ਦੇਣਾ ਦੇ ਕੁਝ ਚਾਹੀਦਾ, ਪਰ ਰਾਮਦਾਸ ਨੂੰ ਪੁੱਛ ਲੈਣਾ ਚਾਹੀਦਾ ਵੀ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ। ਇਹ ਨਾ ਹੋਵੇ ਵੀ ਜੋ ਅਸੀਂ ਦਈਏ ਉਹਦੇ ਪਸੰਦ ਹੀ ਨਾ ਹੋਵੇ, ਉਹਨੂੰ ਪੁੱਛ ਲੈਣਾ ਚਾਹੀਦਾ ਵੀ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਟੋਕਰੀ ਸੁੱਟ ਕੇ ਆ ਰਹੇ ਸਨ, ਮਿੱਟੀ ਦੀ ਟੋਕਰੀ, ਸਿਰ ਤੇ ਇਹਨੂੰ ਰੱਖਿਆ ਹੋਇਆ, ਹੱਥ ਵਿੱਚ ਟੋਕਰੀ ਫੜੀ ਹੋਈ ਖਾਲੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪੁੱਤਰ ਇੱਧਰ ਆ ਸਾਡੀ ਗੱਲ ਸੁਣ। ਧੰਨ ਗੁਰੂ ਰਾਮਦਾਸ ਮਹਾਰਾਜ ਆ ਗਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪੁੱਤਰ ਟੋਕਰੀ ਰੱਖ ਦੇ ਤੇ ਸਾਡੀ ਗੱਲ ਸੁਣ, ਇੱਥੇ ਬਹਿ ਜਾ। ਗੁਰੂ ਰਾਮਦਾਸ ਜੀ ਬਹਿ ਗਏ, ਸਿਰ ਤੇ ਟੋਕਰੀ ਚੁੱਕਣ ਲੱਗਿਆਂ ਜਿਹੜਾ ਇਹਨੂੰ ਹੁੰਦਾ ਕਿਸੇ ਇਲਾਕੇ 'ਚ ਬਿੰਨੂ ਕਿਹਾ ਜਾਂਦਾ, ਮਹਾਰਾਜ ਉਸੇ ਤਰ੍ਹਾਂ ਗੁਰੂ ਰਾਮਦਾਸ ਬਹਿ ਗਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰ ਅਸੀਂ ਹੁਣ ਤੇਰਾ ਵਿਆਹ ਕਰਨਾ ਹੈ, ਪੁੱਤਰ ਅਸੀਂ ਕੁਝ ਨਾ ਕੁਝ ਤੈਨੂੰ ਦੇਣਾ ਚਾਹੁੰਦੇ ਹਾਂ। ਪੁੱਤਰ ਜੇ ਤੂੰ ਆਖੇ ਤੇ ਤੈਨੂੰ ਇੱਕ ਘੋੜੀ ਲੈ ਦੀਏ, ਵਧੀਆ ਜੀ ਘੋੜੀ ਲੈ ਦੀਏ, ਅਰਬੀ ਘੋੜੀ ਇੱਕ। ਧੰਨ ਗੁਰੂ ਰਾਮਦਾਸ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਪਾਤਸ਼ਾਹ ਇਹ ਤੇ ਘੋੜੀਆਂ ਗਰੀਬਾਂ ਦੇ ਸ਼ੌਂਕ ਨੇ, ਮੇਰੇ ਗਰੀਬ ਦੇ ਕੰਮ ਕਿਹੜੀ ਆ ਘੋੜੀ, ਮਹਾਰਾਜ ਮੈਂ ਘੋੜੀ ਕੀ ਕਰਨੀ ਹੈ। महाराज मैं ते घुंगड़ियां वेचण वाला गरीब हाँ, मेरे कोड़ी केड़े काम है। गुरु अमरदास महाराज कहन लगे, रामदास पुत्र तेरा अजे तक घर कोई नहीं, तेनू घर बना दिए, एक सोहना जिहा घर बना दिए। गुरु रामदास महाराज कहन लगे, हे मेरे पातशाह, दुनिया के घर बनते ने टह जाते ने, दुनिया के घर बनते ने टह जाते ने, महाराज मैनू वह घर दो जेड़ा बन जाए तो टए ना, महाराज मैनू वह घर दो जिस घर मेरा सदीवी वासा हो जाए। धन गुरु अमरदास महाराज एडी मौज विच आए। गुरु अमरदास महाराज कहन लगे, रामदास पुत्र तेरा घर कोई नहीं, पर दुनिया के घर बनते ने टह जाते ने, दुनिया के घर बनते ने टह जाते ने, पुत्र रामदास तेनू वो घर देंगे जिन्हों ढाण वाले टह जाएंगे पर तेरा घर नहीं टहेगा। वो घर केड़ा है, ओदी सिरजना काल पुरख ने आप कीती, हर जपे हर मंदिर सजिया मेरे लाल जियो। इस मंदिर दी सिरजना मेरे रब ने आप कीती है। संत भगत गुण गावे राम, साध संगत गुरु रामदास महाराज सच्चे पातशाह ने। फिर गुरु अमरदास कहिंदे, पुत्र कुछ ना कुछ ते मंग, असी तेनू कुछ देना चाहुंदे हां। जो फिर गुरु रामदास जी ने मंगया, उन्होंने गुरु बन तो बाद बाणी च प्रगट किया। असी सोधर की बाणी च हर रोज पढ़ते हैं, गुरु रामदास कहिंदे, मैं की मंगया, मेरे मीत गुरदेव, हे मेरे मित्र गुरदेव। साध संगत एक गल चेते रखनी चाहिदी है, गुरु रामदास जी ने बाणी विच एक वारी नहीं कई वारी गुरु अमरदास जी नूं अपना मित्र आख्या है, कई वारी मित्र आख्या। गुरु अमरदास कहिंदे ने, सतगुर मित्र मेरा बाल सिखाई। गुरु अमरदास मेरे बचपन का मित्र है। बचपन का मित्र क्यों आख्या? जेड़ा पिंड बासर के गुरु अमरदास सी सच्चे पातशाह दा सी, उही पिंड गुरु रामदास महाराज दा सी। घुंगणिया वेचते रहे, गुरु अमरदास हौसला देंदे रहे, धीरज देंदे रहे। एक दिन गुरु अमरदास गली विच मिल पे, आखन लगे, पुत्र तेरिया अखां गिलियां क्यों ने, पुत्र तेरिया अखां विच पानी क्यों है। गुरु रामदास महाराज कहन लगे, बाबा जी जिद्दन दा मैं लाहौर तो आया मेरा जी नहीं लगता। गुरु अमरदास आखन लगे, पुत्र रामदास लाहौर ही छड आया ना, पर दिल ना छड, आप लाहौर भी एक दिन इत्थे वसा लांगे। जदों फिर गोइंदवाल साहब वसाया तो उस तो बाद गुरु अमरदास महाराज कहिंदे ने, गुरु रामदास जी दे विआह तो बाद, पुत्र आ जिहड़े लाहौर तो बिना तेरा जी नहीं सी ना लगदा, आ हुण आपां लाहौर वसाईए। उस लाहौर बारे ते हजूर ने कहा सी, लाहौर शहर जहर कहर सवा पैर, आ हुण अमृतसर सिफती दा घर वसाईए। नगर वसा दिता। साध संगत श्री गुरु रामदास महाराज नाम ही मंगदे सन, हे मेरे मित्र गुरदेव, मेरे अंदर रब दे नाम दा प्रकाश कर दियो।
मेरे मन भज राम नाम सब अर्था, गुरपूरै हर नाम दृढ़ाया, बिन नावै जीवन बिरथा।
भाई साहब जी ने पंक्ति फिर पढ़ी है, बिन नावै जीवन बिरथा। साध संगत भगत कबीर जी कहिंदे ने, हर जस सुने न हर गुण गावे, बातन ही असमान गरावे। ना हरी दा जस करदे ने, ना रब दे गुण गाउंदे ने, गल्लां नाल ही असमान गराउंदे ने, गल्लां नाल ही, गल्लां नाल असमान डेगणों फर्क नहीं करदे। आपना देह चुरू भर पाणी, तिह निंदै जे गंगा आणी। आप किसे नूं चूली पाणी नहीं दिंदे, निंदिया उहनां दी करदे ने जिहड़े गंगा नूं खिच के धरती ते लै आए। मैं कई वारी हैरान हुन्ना भी निंदिया किन्ना दी करनी भाई वीर सिंह वर्गियां दी, निंदिया किन्ना दी करनी ਭਾਈ ਕੌਣ ਸਿੰਘ ਨਾਭਾ ਜੀ, ਜਿਨ੍ਹਾਂ ਦੇ ਪਿਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਨੀ ਜਾਤ ਸੀ। ਮਹਾਨ ਕੋਸ਼ ਲਿਖਿਆ ਗੁਰਮਤ ਮਾਰਤੰਡ ਦੋ ਭਾਗ, ਗੁਰਮਤ ਸੁਧਾਕਰ, ਗੁਰਮਤ ਪ੍ਰਭਾਕਰ। ਨਿੰਦਿਆ ਕਰਨੀ ਭਾਈ ਕਾਂਡ ਸੇ ਨਾਭਾ ਜੀ ਦੀ, ਨਿੰਦਿਆ ਕਰਨੀ ਕਾਲੀ ਕੌਰ ਸਿੰਘ ਦੀ, ਨਿੰਦਿਆ ਕਰਨੀ ਭਾਈ ਸਾਹਿਬ ਭਾਈ ਅਰਨਧੀਰ ਸਿੰਘ ਦੀ, ਤੇ ਨਿੰਦਿਆ ਜੇ ਗੰਗਾ ਆਣੀ। ਮੈਂ ਕਈ ਵਾਰੀ ਸੋਚਦਾ ਬਾਬੇ ਕਬੀਰ ਨੇ ਠੀਕ ਹੀ ਕਿਹਾ ਸੀ, ਬੈਠਤ ਉਠਤ ਕੁਦਰਤਾ ਚਾਲੇ, ਬਹਿੰਦਿਆਂ ਉੱਠਦਿਆਂ ਟੇਢੀਆਂ ਚਾਲਾਂ ਚੱਲਦੇ ਨੇ, ਵੀ ਕਿਸੇ ਨਾ ਕਿਸੇ ਤਰ੍ਹਾਂ ਕੌਮ 'ਚ ਕੋਈ ਨਾ ਕੋਈ ਪਵਾੜਾ ਪਿਆ ਹੀ ਰਹੇ। ਬੈਠਤ ਉਠਤ ਕੁਦਰਤਾ ਚਾਲੇ, ਆਪ ਗਏ ਔਰ ਨੂੰ ਘਾਲੇ, ਗਏ ਗੁਜਰੇ ਹੋਰਨਾਂ ਦਾ ਵੀ ਨੁਕਸਾਨ ਕਰਦੇ ਨੇ। ਸਾਧ ਸੰਗਤ, ਇਸ ਪਾਵਨ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ ਨੇ, ਸ਼ਾਦ ਕੁਚਰਚਾ ਆਣ ਨਾ ਜਾਣੇ। ਇਹ ਜਿਹੜੇ ਬੰਦੇ ਨੇ ਇੱਕ ਫੋਕੀ ਬਹਿਸ ਤੋਂ ਬਿਨਾਂ ਕੱਖ ਨਹੀਂ ਜਾਣਦੇ। ਸ਼ਾਦ ਕੁਚਰਚਾ ਆਣ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ। ਜੇ ਬ੍ਰਹਮਾ ਵੀ ਆਣ ਕੇ ਕੋਈ ਗੱਲ ਆਖੇ ਤੇ ਗੱਲ ਬ੍ਰਹਮਾ ਦੀ ਵੀ ਨਹੀਂ ਮੰਨਣੀ। ਮੈਂ ਕਈ ਵਾਰੀ ਸੋਚਦਾ ਬਾਬਾ ਕਬੀਰ ਜੀ ਨੇ ਠੀਕ ਹੀ ਆਖਿਆ ਵੀ ਜਿਹੜੇ ਲੋਕ ਨਿੰਦਿਆ ਕਰਨ ਵਾਲੇ ਨੇ ਉਹ ਤੇ ਬ੍ਰਹਮਾ ਦਾ ਕਿਹਾ ਵੀ ਨਹੀਂ ਮੰਨਦੇ। ਭਾਈ ਕਾਣ ਸਿੰਘ ਨਾਭਾ, ਭਾਈ ਵੀਰ ਸਿੰਘ, ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ, ਇਹ ਜਿਹੜੇ ਭਾਈ ਵੀਰ ਸਿੰਘ ਸਨ, ਸਾਧ ਸੰਗਤ, ਪ੍ਰੋਫੈਸਰ ਪੂਰਨ ਸਿੰਘ ਨੇ ਸਵਾਮੀ ਰਾਮ ਤੀਰਥ ਦੀ ਸੰਗਤ ਵਿੱਚ ਜਾ ਕੇ ਕੇਸ ਕਤਲ ਕਰਵਾ ਲਏ। ਪ੍ਰੋਫੈਸਰ ਪੂਰਨ ਸਿੰਘ ਨੇ ਪੰਥ ਵਿੱਚੋਂ ਛੇਕ ਦਿੱਤਾ ਗਿਆ। ਸਿਆਲਕੋਟ ਬੜੀ ਵੱਡੀ ਸਿੱਖਾਂ ਦੀ ਕਾਨਫਰੰਸ ਹੋਣੀ ਸੀ ਸਾਰੇ ਧਰਮਾਂ ਦੀ। ਚੀਫ ਖਾਲਸਾ ਦੀਵਾਨ ਨੇ ਸਿਆਲਕੋਟ ਕਨਵੈਨਸ਼ਨ ਕਰਾਈ, ਜਿਹਦੇ 'ਚ ਇਹ ਮਤਾ ਪਾਸ ਕਰਨਾ ਸੀ ਵੀ ਕਿਹੜੇ ਕਿਹੜੇ ਵਿਦਵਾਨ ਨੂੰ ਸੱਦਿਆ ਜਾਏ। ਭਾਈ ਵੀਰ ਸਿੰਘ ਆਖਣ ਲੱਗੇ, ਪ੍ਰੋਫੈਸਰ ਪੂਰਨ ਸਿੰਘ ਨੂੰ ਸੱਦਣਾ ਚਾਹੀਦਾ। ਕੁਝ ਲੋਕ ਆਖਣ ਲੱਗੇ, ਪ੍ਰੋਫੈਸਰ ਪੂਰਨ ਸਿੰਘ ਕੇਸ ਕਤਲ ਕਰਵਾ ਗਿਆ ਹੈ, ਇਸ ਕਰਕੇ ਉਹਨੂੰ ਨਹੀਂ ਸੱਦਣਾ ਚਾਹੀਦਾ। ਭਾਈ ਵੀਰ ਸਿੰਘ ਆਖਣ ਲੱਗੇ, ਜਿਹੜਾ ਦੂਰ ਚੱਲ ਜੇ ਉਹਨੂੰ ਨੇੜੇ ਲਿਆਉਣਾ ਚਾਹੀਦਾ। ਜੋ ਪ੍ਰੋਫੈਸਰ ਪੂਰਨ ਸਿੰਘ ਨੂੰ ਗਿਆਨ, ਜੋ ਪ੍ਰੋਫੈਸਰ ਪੂਰਨ ਸਿੰਘ ਸਿੱਖ ਧਰਮ ਨੂੰ ਪੇਸ਼ ਕਰ ਸਕਦਾ, ਉਹਨੂੰ ਮੌਕਾ ਦੇਣਾ ਚਾਹੀਦਾ। ਸਿਆਲਕੋਟ ਸਾਰੇ ਧਰਮਾਂ ਦੀ ਕਾਨਫਰੰਸ ਹੋਈ, ਪ੍ਰੋਫੈਸਰ ਪੂਰਨ ਸਿੰਘ ਨੂੰ ਬੁਲਾਇਆ ਗਿਆ। ਪ੍ਰੋਫੈਸਰ ਪੂਰਨ ਸਿੰਘ ਨੇ ਐਡਾ ਪ੍ਰਭਾਵਸ਼ਾਲੀ ਲੈਕਚਰ ਦਿੱਤਾ, ਐਡਾ ਪ੍ਰਭਾਵਸ਼ਾਲੀ ਸਿੱਖ ਧਰਮ ਦਾ ਲੈਕਚਰ ਦਿੱਤਾ, ਦੁਨੀਆ ਅਸ਼ ਅਸ਼ ਕਰ ਉੱਠੀ। ਪ੍ਰੋਫੈਸਰ ਪੂਰਨ ਸਿੰਘ ਲੈਕਚਰ ਦੇ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਕੋਲ ਬਹਿ ਗਏ। ਭਾਈ ਵੀਰ ਸਿੰਘ ਜੀ ਬੜੇ ਪਿਆਰ ਦੇ ਨਾਲ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਤੇ ਹੱਥ ਫੇਰਨ ਲੱਗ ਪਏ, ਬੜੇ ਪਿਆਰ ਨਾਲ ਹੱਥ ਫੇਰ ਲੱਗ ਪਏ ਤੇ ਹੱਥ ਫੇਰਦੇ ਫੇਰਦੇ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਬੜੇ ਪਿਆਰ ਨਾਲ ਹੱਥ ਫੇਰਦੇ ਗਏ ਤੇ ਮੁੱਖ ਵੱਲ ਦੇਖ ਕੇ ਕਹਿਣ ਲੱਗੇ, ਪ੍ਰੋਫੈਸਰ ਪੂਰਨ ਸਿੰਘ, ਪੁੱਤਰ ਮੈਂ ਤੇ ਸੁਣਿਆ ਸੀ ਜਿਹੜੇ ਰੱਬ ਦੀ ਦਿੱਤੀ ਹੋਈ ਦਾਤ ਨੂੰ ਤਲਾਂਜਲੀ ਦੇ ਦਿੰਦੇ ਨੇ, ਜਿਹੜੇ ਕੇਸ ਕਤਲ ਕਰਵਾ ਦਿੰਦੇ ਨੇ, ਉਹਨਾਂ ਦੇ ਕੇਸ ਖੁਰਦਰੇ ਹੋ ਜਾਂਦੇ ਨੇ। ਭਾਈ ਵੀਰ ਸਿੰਘ ਬੜੇ ਪਿਆਰ ਨਾਲ ਆਖਣ ਲੱਗੇ, ਪ੍ਰੋਫੈਸਰ ਪੂਰਨ ਸਿੰਘ, ਪੁੱਤਰ ਮੈਂ ਸੁਣਿਆ ਸੀ ਜਿਹੜੇ ਕੇਸ ਕਤਲ ਕਰਵਾ ਲੈਣ ਉਹਨਾਂ ਦੇ ਕੇਸ ਖੁਰਦਰੇ ਹੋ ਜਾਂਦੇ ਨੇ। ਪੁੱਤਰ ਤੇਰੇ ਕੇਸ ਅਜੇ ਵੀ ਬੜੇ ਕੋਮਲ ਨੇ, ਕਿਤੇ ਇਹਨਾਂ ਕੇਸਾਂ 'ਚ ਜਿਹੜੀ ਕੋਮਲਤਾ, ਕਿਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਲ ਬੜੇ ਕੋਮਲ ਸੀ, ਕਿਤੇ ਉਹਨਾਂ ਦੀ ਕੋਮਲਤਾ ਤੇ ਨਹੀਂ ਕਿਤੇ ਛੁਪੀ ਹੋਈ। ਪ੍ਰੋਫੈਸਰ ਪੂਰਨ ਸਿੰਘ ਜੀ ਭਾਈ ਵੀਰ ਸਿੰਘ ਦੇ ਚਰਨਾਂ ਤੇ ਡਿੱਗ ਪਏ। ਉਸ ਤੋਂ ਬਾਅਦ ਪ੍ਰਣ ਕੀਤਾ, ਭਾਈ ਵੀਰ ਸਿੰਘ ਅੱਜ ਤੋਂ ਬਾਅਦ ਕੇਸ ਨਹੀਂ ਕਟਾਵਾਂਗਾ। ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਘਰ ਆਏ, ਉਹਨਾਂ ਨੇ ਝੋਲਾ ਰੱਖਿਆ, ਦਰਵਾਜ਼ਾ ਲੰਘਦੇ ਗਾਉਂਦੇ ਹੁੰਦੇ ਸਨ, ਮੇਰਾ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕਣਾ ਜਾਵੇ। ਪ੍ਰੋਫੈਸਰ ਬੜੇ ਧਿਆਨ ਨਾਲ ਸੁਣਨਾ, ਪ੍ਰੋਫੈਸਰ ਪੂਰਨ ਸਿੰਘ ਦੇ ਘਰ ਵਾਲੀ ਰਸੋਈ ਚ ਆਈ, ਕਹਿਣ ਲੱਗੀ, ਪ੍ਰੋਫੈਸਰ ਸਾਹਿਬ ਕਿਹੜੀ ਸਿੱਖੀ ਦੀ ਗੱਲ ਕਰਦੇ ਹੋ, ਕਿਹੜੇ ਸਵਾਸਾਂ ਦੀ ਗੱਲ ਕਰਦੇ ਹੋ ਜਿਹੜੇ ਕੇਸ ਕਢਵਾ ਦਿੱਤੇ? ਅੱਗੇ ਤੁਸੀਂ ਕੇਸ ਕਤਲ ਕਰਵਾਏ ਸੀ ਤੇ 10 ਸਾਲ ਹੋ ਗਏ, ਤੁਹਾਨੂੰ ਪੰਥ ਨੇ ਮੂੰਹ ਨਹੀਂ ਲਵਾਇਆ, ਤੇ ਜੇ ਤੁਸੀਂ ਕੇਸ ਰੱਖ ਕੇ ਫੇਰ ਕਢਵਾ ਲਏ ਤੇ ਫੇਰ ਕੀ ਬਣੇਗਾ? ਇਸ ਕਰਕੇ ਹੁਣ ਜਿੱਦਾਂ ਦੇ ਹੈਗੇ ਹੋ ਇੱਦਾਂ ਦੇ ਰਹੋ, ਇਸ ਤਰ੍ਹਾਂ ਦਾ ਮਿੱਠਾ ਜਿਹਾ ਤਾਨਾ ਮਾਰਿਆ। ਪ੍ਰੋਫੈਸਰ ਪੂਰਨ ਸਿੰਘ ਨੇ ਝੋਲਾ ਰੱਖਿਆ ਮੰਜੇ ਤੇ ਹੱਸ ਕੇ ਆਖਣ ਲੱਗੇ, ਭਾਗਵਾਨੇ ਮੈਂ ਕੇਸ ਕਤਲ ਕਰਵਾਏ ਸਨ, ਪਰ ਜਿਹੜੇ ਕੇਸਾਂ ਦੇ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ ਗੁਰਸਿੱਖ ਦਾ ਹੱਥ ਫਿਰ ਜਾਏ, ਹੁਣ ਉਸ ਸਿਰ ਤੇ ਨਾਈ ਦਾ ਹੱਥ ਨਹੀਂ ਫਿਰ ਸਕਦਾ। ਜਿਹੜੇ ਸਿਰ ਤੇ ਭਾਈ ਵੀਰ ਸਿੰਘ ਦਾ ਹੱਥ ਫਿਰ ਗਿਆ, ਹੁਣ ਨਾਈ ਦਾ ਹੱਥ ਨਹੀਂ ਫਿਰ ਸਕਦਾ। ਇਹੋ ਜਿਹੇ ਅਮਲੀ ਜੀਵਨ ਵਾਲੇ ਸਿੱਖ ਸਾਧ ਸੰਗ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ, ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਾਸਤੇ ਜਿਹੜੀ ਕਮੇਟੀ ਬਣੀ, ਉਹਨਾਂ 'ਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਡਾਕਟਰ ਜੋਤ ਸਿੰਘ ਜੀ, ਭਾਈ ਕਾਹਨ ਸਿੰਘ ਨਾਭਾ, ਭਾਈ ਅਰਮਤੀਰ ਸਿੰਘ ਜੀ, ਸਾਧ ਸੰਗਤ ਮੈਂ ਬੇਨਤੀ ਕਰਾਂਗਾ, ਸਾਰੀ ਕੌਮ ਨੂੰ ਇੱਕ ਹੋਣਾ ਚਾਹੀਦਾ ਭਾਈ। ਏਕੇ ਵਿੱਚ ਹੀ ਬਰਕਤ ਹੈ, ਏਕੇ ਵਿੱਚ ਹੀ ਸਭ ਕੁਝ ਪ੍ਰਾਪਤ ਹੁੰਦਾ। ਜਦੋਂ ਸਾਡਾ ਨੁਕਸਾਨ ਹੋਇਆ ਆਪਸੀ ਫੁੱਟ ਕਰਕੇ ਹੋਇਆ, ਤੇ ਮੈਂ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦੀ ਗੜੀ ਵਿੱਚੋਂ 5 ਪਿਆਰਿਆਂ ਦਾ ਹੁਕਮ ਮੰਨ ਕੇ ਨਿਕਲਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰੇ ਨਾਲ 3 ਸਿੰਘ ਜਾਣਗੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਮੈਂ ਸਮਾਪਤੀ ਕਰਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਗੜੀ ਦੇ ਚੁਬਾਰੇ ਵਿੱਚ ਇੱਕ ਝਰੋਖਾ ਸੀ ਜਿਹਨੂੰ ਰੋਸ਼ਨਦਾਨ ਕਹਿੰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਭਾਈ ਦਇਆ ਸਿੰਘ, ਇਸ ਝਰੋਖੇ ਥਾਈਂ ਦੇਖ ਉਹ ਤਾਰਾ। ਭਾਈ ਦਇਆ ਸਿੰਘ ਨੇ ਉਹ ਤਾਰਾ ਦੇਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਭਾਈ ਧਰਮ ਸਿੰਘ ਤੂੰ ਵੀ ਉਹ ਤਾਰਾ ਦੇਖ, ਭਾਈ ਮਾਨ ਸਿੰਘ ਤੂੰ ਵੀ ਤਾਰਾ ਦੇਖ। ਤਿੰਨਾਂ ਸਿੰਘਾਂ ਨੂੰ ਤਾਰਾ ਦਿਖਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਅਸੀਂ ਜਦੋਂ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲਣਾ ਹੈ, ਸਾਡੀ ਗਿਣਤੀ 4 ਹੈ, 4 ਪਾਸੇ ਨਿਕਲਾਂਗੇ, ਉਸ ਤਾਰੇ ਦੀ ਸੇਧ ਰੱਖ ਕੇ ਆਇਓ, ਸਵੇਰੇ ਗੁਲਾਬੇ ਮਸੰਦ ਦੇ ਖੂਹ ਤੇ ਮਿਲਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨਿਸ਼ਾਨਾ ਇੱਕ ਰੱਖਿਓ, ਨਿਸ਼ਾਨਾ ਇੱਕ, ਗੁਲਾਬੇ ਮਸੰਦ ਦੇ ਖੂਹ ਤੇ ਇਕੱਠੇ ਹੋਵਾਂਗੇ, ਤਾਰੇ ਦੀ ਸੇਧ ਰੱਖ ਕੇ ਤੁਰਿਓ, ਜੇ ਨਿਸ਼ਾਨਾ ਇੱਕ ਨਾ ਹੋਇਆ ਤੇ ਇਕੱਠੇ ਨਹੀਂ ਹੋਣਾ। ਉਧਰੋਂ ਪੁੱਤਰਾਂ ਦੇ ਸਰੀਰ ਪਏ ਹਨ, ਉਧਰੋਂ ਗੁਰੂ ਗੋਬਿੰਦ ਸਿੰਘ ਦੇ ਬਹਾਦਰਾਂ ਦੇ ਸਰੀਰ ਪਏ ਹਨ, ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿਣਾ ਚਾਹੁੰਦੇ ਸੀ, ਆ ਖਾਲਸਾ ਪੰਥ ਤੇਰੀਆਂ ਜਥੇਬੰਦੀਆਂ ਜਿੰਨੀਆਂ ਮਰਜ਼ੀ ਹੋਣ, ਪਰ ਸਾਰੀਆਂ ਜਥੇਬੰਦੀਆਂ ਦਾ ਨਿਸ਼ਾਨਾ ਇੱਕ ਚਾਹੀਦਾ, ਪੰਥ ਕੀ ਜੀਤ, ਖਾਲਸਾ ਜੀ ਕੇ ਬੋਲ ਬਾਲੇ, ਸ੍ਰੀ ਅਕਾਲ ਤਖਤ ਸਾਹਿਬ। ਸਾਰਿਆਂ ਦਾ ਨਿਸ਼ਾਨਾ ਇੱਕ ਚਾਹੀਦਾ ਹੈ, ਸ੍ਰੀ ਅਕਾਲ ਤਖਤ ਸਾਹਿਬ। ਤੇ ਗੁਰੂ ਕਿਰਪਾ ਕਰੇ ਮਹਾਰਾਜ, ਸਾਨੂੰ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ, ਦੇਸ਼ਾਂ ਦੇਸ਼ਾਂ ਸੰਸਾਰ 'ਚ ਤਰੱਕੀ ਕਰ ਰਿਹਾ ਅੱਜ ਖਾਲਸਾ ਪੰਥ, ਉਸ ਤਰੱਕੀ ਵਿੱਚ ਸਾਨੂੰ ਯੋਗਦਾਨ ਪਾਉਣਾ ਚਾਹੀਦਾ, ਏਕਤਾ ਵਧਾ ਕੇ।
ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ।
ਮਹਾਰਾਜ ਕਹਿੰਦੇ ਨੇ, ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ, ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ। ਆ 2 ਪੰਕਤੀਆਂ ਰਹਿ ਗਈਆਂ ਗੁਰੂ ਜੀ ਦੀਆਂ। ਆ 2006 ਵਿੱਚ ਮੈਂ ਇੰਗਲੈਂਡ ਵਿੱਚ ਗਿਆ ਤੇ ਇੱਕ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਮੇਰੇ ਕੋਲ ਬੈਠੇ ਸਨ। ਇੱਕ ਸਿੰਘ ਆ ਗਿਆ, ਸਿੰਘ ਤੇ ਚਲੋ ਨਹੀਂ ਕਹਿਣਾ ਚਾਹੀਦਾ, ਸਿੰਘ ਤੇ ਉਹ ਹੀ ਆਣਾ ਵੀ ਜਿਹੜਾ ਸਾਬਤ ਸੂਰਤ ਹੋਵੇ, ਦਸ਼ਮੇਸ਼ ਪਿਤਾ ਦੀ ਖੰਡੇ ਦੀ ਪੌੜ ਛਕੀ ਹੋਵੇ। ਇੱਕ ਬੰਦਾ ਆਇਆ, ਉਹਨੇ ਪੱਗ ਬੱਧੀ ਹੋਈ ਸੀ, ਦਾੜੀ ਕੱਟੀ ਹੋਈ। ਉਹ ਕਹਿਣ ਲੱਗਾ, ਗਿਆਨੀ ਜੀ ਮੇਰੇ ਮਨ ਵਿੱਚ ਸ਼ੰਕਾ, ਮੈਂ ਆਖਿਆ ਦੱਸੋ। ਕਹਿੰਦਾ, ਗਿਆਨੀ ਜੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ? ਮੈਂ ਆਖਿਆ ਹਾਂ, ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ। ਕਹਿੰਦਾ, ਜੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ, ਜੇ ਅੰਮ੍ਰਿਤ ਛਕਾਉਣ ਦੀ ਲੋੜ ਹੁੰਦੀ ਤੇ ਗੁਰੂ ਨਾਨਕ ਸਾਹਿਬ ਨਾ ਛਕਾਉਂਦੇ? ਮੈਂ ਤੇ ਅਜੇ ਬੋਲਿਆ ਨਹੀਂ ਤੇ ਗੁਰਦੁਆਰੇ ਦਾ ਸੈਕਟਰੀ ਕਹਿਣ ਲੱਗਾ, ਗਿਆਨੀ ਜੀ ਜਿਹੜਾ ਬਾਬਾ ਨਾਨਕ ਜੀ ਨੇ ਆਖਿਆ ਸੰਖ ਮੂਰਖ ਅੰਧ ਘੋਰ, ਇੱਥੋਂ ਵਾਲੇ ਮੂਰਖ ਪਾ ਕੇ ਸੰਖਾਂ ਬਣਦੇ ਨੇ। ਸਾਧ ਸੰਗਤ, ਫਿਰ ਮੈਂ ਉਹਨੂੰ ਬੇਨਤੀ ਕੀਤੀ, ਫਿਰ ਤੂੰ ਕੱਲ੍ਹ ਨੂੰ ਆਖੇਂਗਾ ਵੀ ਹਰਿਮੰਦਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਉਂ ਨਹੀਂ ਬਣਾਇਆ? ਫਿਰ ਗੁਰੂ ਨਾਨਕ ਸਾਹਿਬ 33 ਲੋਹ ਤੇ ਕਿਉਂ ਨਹੀਂ ਬੈਠੇ? ਗੁਰੂ ਨਾਨਕ ਸਾਹਿਬ ਨੇ ਪੁੱਤਰ ਸ਼ਹੀਦ ਕਿਉਂ ਨਾ ਕਰਵਾਏ? ਕਿਉਂ ਨਾ ਜੰਗ ਲੜੇ? ਭਾਈ ਉਹਨਾਂ ਨੇ 10 ਜਾਮੇ ਧਾਰ ਕੇ ਐਨ ਆਸਤੇ ਆਸਤੇ ਸਿੱਖ ਨੂੰ ਮੁਕੰਮਲ ਕਰਨਾ ਸੀ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ, ਕੋਈ ਰੀਤ ਨਹੀਂ ਬਦਲੀ ਗਈ, ਉਹੀ ਜੋਤ ਉਹੀ ਜੁਗਤ ਉਹੀ ਸਾਰੀ ਜੁਗਤ ਰਹੀ ਹੈ। ਹੇ ਭਾਈ, ਜੋ ਗੁਰੂ ਜੀ ਦਸਵੇਂ ਜਾਮੇ ਚ ਕਰਨਾ ਚਾਹੁੰਦੇ ਸਨ, ਉਹਨਾਂ ਦਸਵੇਂ ਜਾਮੇ ਚ ਹੀ ਕਰਨਾ ਸੀ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾ ਦਿੱਤੀ, ਪਰ ਦਸਵੇਂ ਜਾਮੇ 'ਚ ਜਾ ਕੇ ਆਖਣਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਮਹਾਰਾਜ ਕਹਿੰਦੇ ਨੇ ਕੀ ਕੀਤਾ ਜਾਏ, ਗੁਰੂ ਤੋਂ ਬਿਨਾਂ ਬੰਦਾ ਮੂਰਖ ਹੀ ਬਣਿਆ ਰਹਿੰਦਾ ਹੈ।
ਮੋਹ ਮਾਇਆ ਨਿਤ ਫਾਥਾ,
ਮੋਹ ਮਾਇਆ ਵਿੱਚ ਹਰ ਰੋਜ਼ ਫਸਿਆ ਰਹਿੰਦਾ ਹੈ।
ਇਨ ਸਾਧੂ ਚਰਨ ਸੇਵੇ ਕਬਹੂ,
ਜਿਹੜਾ ਗੁਰੂ ਸਾਧੂ ਦੇ ਚਰਨ ਕਦੇ ਵੀ ਨਹੀਂ ਸਿਮਰਦਾ।
ਤਿੰਨ ਸਭ ਜਨਮ ਅਕਾਥਾ,
ਉਹਨਾਂ ਦਾ ਸਾਰਾ ਜਨਮ ਬੇਅਰਥ ਤੁਰ ਜਾਂਦਾ ਹੈ।
ਤਿੰਨ ਸਾਧੂ ਚਰਨ ਸਾਧ ਪਗ ਸੇਵੇ,
ਜਿਹੜੇ ਸਾਧੂ ਗੁਰੂ ਦੇ ਚਰਨਾਂ ਨੂੰ ਸਿਮਰਦੇ ਨੇ, ਪਾਪ ਕੇ ਗੁਰੂ ਜੀ ਦੀ ਆਗਿਆ ਅਨੁਸਾਰ ਚੱਲਦੇ ਨੇ।
ਤਿੰਨ ਸਫਲ ਉਹ ਜਨਮ ਸਨਾਥਾ,
ਭਾਈ ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ, ਉਹਨਾਂ ਦਾ ਆਇਆ ਗਿਆ ਇੱਥੋਂ ਸਫਲ ਹੋ ਜਾਂਦਾ ਹੈ।
ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ,
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ ਜੀ, ਮੈਨੂੰ ਆਪਣੇ ਦਾਸਾਂ ਦੇ ਦਾਸ ਬਣਾ ਲਓ।
ਹਰ ਦਇਆ ਧਾਰ ਜਗਨਨਾਥਾ,
ਹੇ ਜਗਤ ਦੇ ਈਸ਼ਵਰ ਜੀ, ਕਿਰਪਾ ਕਰੋ ਮੈਨੂੰ ਆਪਣੇ ਦਾਸਾਂ ਦੇ ਦਾਸ ਬਣਾ ਲਓ ਕਿਰਪਾ ਕਰਕੇ।
ਹਮ ਅੰਧੁਲੇ ਗਿਆਨਹੀਨ ਅਗਿਆਨੀ,
ਮਹਾਰਾਜ ਅਸੀਂ ਅਗਿਆਨੀ ਹਾਂ, ਅਸੀਂ ਗਿਆਨਹੀਨ ਆ, ਅਸੀਂ ਗਿਆਨ ਤੋਂ ਅੰਨੇ ਹਾਂ, ਪਾਪ ਕੇ ਸਾਨੂੰ ਗਿਆਨ ਨਹੀਂ ਹੈ।
ਕਿਉਂ ਚੱਲੈ ਮਾਰਗ ਪੰਥਾ,
ਅਸੀਂ ਤੇਰੇ ਮਾਰਗ ਤੇ ਕਿਵੇਂ ਚੱਲ ਸਕਦੇ ਹਾਂ, ਤੇਰੇ ਰਸਤੇ ਤੇ ਕਿਵੇਂ ਚੱਲ ਸਕਦੇ ਹਾਂ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ,
ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਵਾਲੇ ਪਾਸੇ ਹੋ ਕੇ ਕਹਿੰਦੇ ਨੇ ਮਹਾਰਾਜ, ਸਾਡੀ ਗੱਲ ਕੀਤੀ ਮਹਾਰਾਜ ਨੇ, ਮਹਾਰਾਜ ਅਸੀਂ ਅੰਨੇ ਹਾਂ, ਸਾਨੂੰ ਆਪਣਾ ਪੱਲਾ ਪਕੜਾਓ।
ਜਨ ਨਾਨਕ ਚਲੇ ਮਿਲੰਥਾ,
ਤਾਂ ਕਿ ਇਹ ਨਾਨਕ ਤੁਹਾਡੇ ਮਾਰਗ ਤੇ ਚੱਲ ਸਕੇ। ਪੁੱਲ ਚੁੱਕ ਦੀ ਖਿਮਾ, ਗੁਰੂ ਕੀ ਸੰਗਤ ਬਖਸ਼ਣਹਾਰ, ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਿੰਘ ਸਾਹਿਬਾਨਾ ਜੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸਾਹਿਬ, ਪ੍ਰਧਾਨ ਸਾਹਿਬ ਜੀ ਦਾ, ਸਾਰਿਆਂ ਦਾ ਧੰਨਵਾਦ। ਪੁੱਲ ਚੁੱਕ ਦੀ ਖਿਮਾ, ਗੁਰੂ ਬਖਸ਼ਣਹਾਰ, ਗੁਰੂ ਕੀ ਸਾਹ ਸੰਗਤ ਬਖਸ਼ਣਹਾਰ, ਤੇ ਭਾਈ ਸਾਹਿਬ ਭਾਈ ਬਲਜੋਤ ਸਿੰਘ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਨਾਲ ਪਾਠ ਕੀਤਾ। ਉਹ ਆਖਰੀ ਪੰਕਤੀਆਂ ਦੋ ਸਰਵਣ ਕਰੀਏ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।